ਕਰ ਰਹੇ ਨੇ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਚੌਥੇ ਪਾਤਸ਼ਾਹ ਜੀ ਦਾ ਇਹ ਸ਼ਬਦ ਪਹਿਲਾਂ ਵੀ ਆਇਆ ਜਿੱਥੇ ਆਇਆ ਸੀ ਰਾਗ ਗੂੰਜਰੀ ਮਹੱਲਾ ਚੌਥਾ ਹੁਣ ਫਿਰ ਆਸਾ ਰਾਗ ਦੇ ਵਿੱਚ ਮਹਾਰਾਜ ਸ਼ਬਦ ਕਿਰਪਾ ਕਰ ਰਹੇ ਨੇ ਸੋ ਪੁਰਖ ਇਹ ਛੰਦ ਦੀ ਚਾਲ ਹੈ ਸੋ ਤੋਂ ਭਾਵ ਹੈ ਉਹ ਉਹ ਕੌਣ ਉਹ ਪੁਰਖ ਖੱਖੇ ਨੂੰ ਔਂਕੜ ਇਹ ਖੱਖੇ ਨੂੰ ਔਂਕੜ ਨੇ ਜਣਾ ਦਿੱਤਾ ਕਿ ਉਹ ਪੁਰਖ ਕੌਣ ਹੈ ਵਾਹਿਗੁਰੂ ਅਕਾਲ ਪੁਰਖ ਸਤ ਪੁਰਖ ਐਸਾ ਜੋ ਪੁਰਖ ਵਾਹਿਗੁਰੂ ਹੈ ਪਰਮਾਤਮਾ ਜੋ ਪੁਰਖ ਤੋਂ ਭਾਵ ਪੂਰਨ ਸਾਰੇ ਕਿਤੇ ਜੋ ਵਿਆਪਕ ਹੈ ਤੋ ਇਸ ਪ੍ਰਕਾਰ ਸ਼ਬਦ ਸੋ ਪੁਰਖ ਲਿਖ ਕੇ ਸ਼ਬਦ ਆਰੰਭ ਵੀ ਇਸੇ ਅੱਖਰ ਤੇ ਹੋਣਾ ਪਰ ਪਹਿਲਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਕਥਨ ਕੀਤਾ ਹੈ ਇਸ ਸ਼ਬਦ ਨੂੰ ਮਹਾਰਾਜ ਨੇ ਆਸਾ ਰਾਗ ਦੇ ਸ਼ੁਰੂ ਵਿੱਚ ਵੀ ਸ਼ਬਦ ਜਿਹੜੇ ਉਚਾਰੇ ਨੇ ਉੱਥੇ ਵੀ ਉਚਾਰਿਆ ਹੈ ਉੱਥੇ ਲਿਖਿਆ ਕੇਵਲ ਆਸਾ ਮਹੱਲਾ ਚੌਥਾ ਤਾਂ ਇਹਨਾਂ ਦਾ ਜਿਹੜਾ ਥੋੜ੍ਹਾ ਥੋੜ੍ਹਾ ਫਰਕ ਹੈ ਉੱਥੇ ਅਤੇ ਇੱਥੇ ਤੂੰ ਘੱਟ ਘੱਟ ਅੰਤਰ ਆਸਾ ਰਾਗ ਵਿੱਚ ਆਉਂਦਾ ਤੂੰ ਘੱਟ ਘੱਟ ਅੰਤਰ ਕੇਵਲ ਟਿੱਪੀ ਦਾ ਫਰਕ ਹੈ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਪਰ ਆਸਾ ਰਾਗ 'ਚ ਕੀ ਆਉਂਦਾ ਸੇ ਮੁਕਤ ਭਏ ਜਿਨ ਹਰ ਧਿਆਇਆ ਜੀਓ ਉੱਥੇ ਜੀਓ ਕਰਕੇ ਆਵੇਗਾ ਫਿਰ ਇੱਕ ਅੱਖਰ ਆਇਆ ਤਿੰਨ ਟੂਟੇ ਜੰਮ ਕੇ ਫਾਸੇ ਆਸਾ ਰਾਗ 'ਚ ਆਉਂਦਾ ਤਿੰਨ ਟੂਟੀ ਜੰਮ ਕੇ ਫਾਸੀ ਉਹ ਦੋਵੇਂ ਟੈਂਕੇ ਲੱਗਣੇ ਨੇ ਉੱਥੇ ਸ਼ਬਦ ਨੂੰ ਥੋੜ੍ਹਾ ਜਿਹਾ ਮਹਾਰਾਜ ਨੇ ਤਬਦੀਲ ਕਰਕੇ ਉਚਾਰਨ ਕੀਤਾ ਹੈ ਅੱਗੇ ਬਚਨ ਆਇਆ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਆਸਾ ਰਾਗ 'ਚ ਜੀ ਦੀ ਥਾਂ 'ਤੇ ਜੀਓ ਫਿਰ ਅੱਗੇ ਜਿੰਨੇ ਜੀ ਆਉਂਦੇ ਨੇ ਆਸਾ ਰਾਗ 'ਚ ਜੀਓ ਆਉਂਦਾ ਭਰੇ ਬੇਅੰਤ ਬੇਅੰਤਾ ਆਪਾਂ ਰਹਿ ਰਾਸ਼ਟਰੀ ਪਾਠ ਕਰਾਂਗੇ ਬੱਬੇ ਪਹਿਲੇ ਨੂੰ ਸਿਹਾਰੀ ਬੇਅੰਤ ਦੂਜੇ ਨੂੰ ਬੇਅੰਤ ਲਾਂ ਲੱਗੀ ਹੋਈ ਪਰ ਆਸਾ ਰਾਗ ਵਿੱਚ ਕੀ ਆਉਂਦਾ ਭਰੇ ਬੇਅੰਤ ਬੇਅੰਤਾ ਉੱਥੇ ਦੋਵੇਂ ਹੀ ਲਾਵਾਂ ਆਉਣਗੀਆਂ ਇਸ ਪ੍ਰਕਾਰ ਜਦੋਂ ਕਦੇ ਸਹਿਜ ਪਾਠ ਕਰਨਾ ਪੈ ਜੇ ਤਾਂ ਉਦੋਂ ਭੁਲੇਖੇ 'ਚ ਨਹੀਂ ਪੈਣਾ ਕਿ ਇੱਥੇ ਇਹ ਸ਼ਬਦ ਕਿਸ ਤਰ੍ਹਾਂ ਲਿਖਿਆ ਪਤਾ ਨਹੀਂ ਗਲਤੀ ਨਾ ਲਿਖਿਆ ਹੋਵੇ ਕਈ ਪ੍ਰੇਮੀ ਪੈਨ ਲੈ ਕੇ ਕੱਟਣ ਲੱਗ ਜਾਂਦੇ ਨੇ ਕਿ ਇੱਥੇ ਪਤਾ ਨਹੀਂ ਛਾਪੇ 'ਚ ਗਲਤੀ ਹੋ ਗਈ ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਕਦੇ ਵੀ ਕੋਈ ਹੋ ਜਾਵੇ ਛਾਪੇ ਦੀ ਉਕਾਈ ਕੋਈ ਗਲਤੀ ਤੁਸੀਂ ਠੀਕ ਕਰਨੀ ਹੈ ਆਪਣੇ ਆਪ ਕਦੇ ਠੀਕ ਨਾ ਕਰੋ ਪਹਿਲਾਂ ਇੱਕ ਪੋਥੀ ਹੋਰ ਲਓ ਦੂਸਰੀ ਤੀਸਰੀ ਦੋ ਤਿੰਨ ਪੋਥੀਆਂ ਲਓ ਉਹਨਾਂ ਪੋਥੀਆਂ ਨੂੰ ਚੰਗੀ ਤਰ੍ਹਾਂ ਦੇਖ ਕੇ ਉਸ ਤੋਂ ਬਾਅਦ ਕੋਈ ਅੰਕੁਰ ਦਲੈਂਕੜ ਦੀ ਸੁਧਾਈ ਹੋ ਸਕਦੀ ਹੈ ਆਪਣੇ ਆਪ ਨਹੀਂ ਕਿ ਇੱਥੇ ਹੋਣਾ ਜਾਂ ਹੋ ਸਕਦਾ ਸ਼ਬਦ ਪ੍ਰਾਰੰਭ ਕਰਦੇ ਨੇ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਇਸ ਪੰਕਤੀ 'ਚ ਸੋ ਪਦ ਇੱਕ ਹੈ ਤੋ ਇਸ ਪ੍ਰਕਾਰ ਦੋਹਾਂ ਦਾ ਅਧਿਹਾਰ ਕਰਕੇ ਤਿੰਨ ਸੋ ਪਦ ਕਰੋ ਸੋ ਪਦ ਜਿਹੜਾ ਕਰਨਾ ਹੈ ਸੋ ਪੁਰਖ ਨਿਰੰਜਨ ਸੋ ਹਰ ਪੁਰਖ ਨਿਰੰਜਨ ਸੋ ਹਰ ਅਗਮਾ ਅਗਮ ਅਪਾਰਾ ਅਰਥ ਕਰਨ ਵੇਲੇ ਕਹਿਣ ਤੋਂ ਭਾਵ ਹੈ ਕਿ ਉਹੀ ਅਕਾਲ ਪੁਰਖ ਹੈ ਤਿੰਨਾਂ ਅੱਖਰਾਂ 'ਚ ਤੋ ਇਸ ਪੰਕਤੀ ਵਿੱਚ ਪੁਰਖ ਪਦ ਦੋ ਹਨ ਇੱਕ ਉੱਪਰਲਾ ਪੁਰਖ ਪਦ ਰਲਾ ਕੇ ਤਿੰਨ ਪੁਰਖ ਪਦ ਹੋ ਜਾਣਗੇ ਇਸ ਪੰਕਤੀ ਵਿੱਚ ਨਿਰੰਜਨ ਪਦ ਦੋ ਨੇ ਇੱਕ ਦਾ ਅਧਿਹਾਰ ਕਰਕੇ ਤਿੰਨ ਨਿਰੰਜਨ ਪਦ ਹੋ ਜਾਣਗੇ ਤੋ ਇਸ ਪ੍ਰਕਾਰ ਬਹੁਤ ਸਾਰੇ ਜੋ ਅੱਗੇ ਉਹਨਾਂ ਨੇ ਉੱਤਰ ਦਿੱਤੇ ਨੇ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦਾਂ ਦੇ ਰਾਹੀਂ ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਹੈ ਕਿ ਸੋ ਪੁਰਖ ਉਹ ਜੋ ਅਕਾਲ ਪੁਰਖ ਪਰਮੇਸ਼ਰ ਹੈ ਵਾਹਿਗੁਰੂ ਨਿਰੰਜਨ ਮਾਇਆ ਕਾਲਖ ਤੋਂ ਰਹਿਤ ਹੈ ਉਹ ਜੋ ਪਰਮੇਸ਼ਰ ਹੈ ਨਿਰਅੰਜਨ ਹਰ ਪੁਰਖ ਨਿਰੰਜਨ ਹਰੀ ਪੁਰਖ ਜੋ ਪਰਮੇਸ਼ਰ ਹੈ ਉਹ ਨਿਰੰਜਨ ਹੈ ਮਾਇਆ ਕਾਲਖ ਤੋਂ ਰਹਿਤ ਹੈ ਹੁਣ ਸ਼ੰਕਾਵਾਦੀ ਬੇਨਤੀ ਕਰ ਸਕਦੇ ਨੇ ਕਿ ਸ਼ੰਕਾ ਵਾਲੇ ਸ਼ੰਕਾ ਕਰ ਸਕਦੇ ਨੇ ਕਿ ਇਹਦੇ ਵਿੱਚ ਤਾਂ ਅਤਿ ਵਿਆਪਤੀ ਅਤੇ ਗੌਰਵਤਾ ਆਦਿ ਦਾ ਦੋਸ਼ ਪ੍ਰਤੀਤ ਹੁੰਦਾ ਹੈ ਸੋ ਪੁਰਖ ਨਿਰੰਜਨ ਇੰਨਾ ਹੀ ਪਦ ਕਹਿ ਦਿੰਦੇ ਤਾਂ ਹਰ ਪੁਰਖ ਨਿਰੰਜਨ ਕਿਉਂ ਕਿਹਾ ਕਹਿੰਦਾ ਇੱਕ ਵਾਰ ਸੋ ਪੁਰਖ ਨਿਰੰਜਨ ਕਿਹਾ ਤਾਂ ਹਰ ਪੁਰਖ ਨਿਰੰਜਨ ਕਿਉਂ ਕਹਿ ਦਿੱਤਾ ਤਾਂ ਕਿਉਂਕਿ ਉਹਦਾ ਅਰਥ ਹੀ ਬਣ ਜਾਂਦਾ ਸੀ ਕਿ ਸੋ ਹਰੀ ਨਿਰੰਜਨ ਪੁਰਖ ਪਰਮੇਸ਼ਰ ਪਿੱਛੇ ਵੀ ਅਗਮ ਸੀ, ਸੋ ਹਰੀ ਨਿਰੰਜਨ ਪੁਰਖ ਹੁਣ ਵੀ ਅਗਮ ਹੈ, ਸੋ ਹਰੀ ਨਿਰੰਜਨ ਪੁਰਖ ਅੱਗੇ ਨੂੰ ਵੀ ਅਪਾਰ ਹੋਵੇਗਾ। ਇਹ ਤਾਂ ਇਹਦਾ ਪੂਰਾ ਅਰਥ ਬਣ ਗਿਆ। ਪਰ ਸ਼ੰਕਾ ਉੱਠਦੀ ਹੈ ਕਿ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਕਿਉਂ ਕਿਹਾ? ਹੁਣ ਮਹਾਰਾਜ ਸੱਚੇ ਪਾਤਸ਼ਾਹ ਜਵਾਬ ਦਿੰਦੇ ਨੇ, ਜੇ ਪੁਰਖ ਨਿਰੰਜਨ ਹੀ ਰਹਿਣ ਦਿੰਦੇ ਤਾਂ ਨਿਰੰਜਨ ਪੁਰਖ ਮਹਾਤਮਾ ਵਿੱਚ ਘੱਟ ਚਲਿਆ ਜਾਂਦਾ। ਨਿਰੰਜਨ ਪੁਰਖ, ਸੋ ਪੁਰਖ ਨਿਰੰਜਨ, ਇੱਕ ਤਾਂ ਇਹ ਕਹਿਤਾ ਸੋ ਪੁਰਖ ਨਿਰੰਜਨ। ਹੁਣ ਕਹਿੰਦੇ ਸੋ ਪੁਰਖ ਨਿਰੰਜਨ ਹੀ ਰਹਿਣ ਦਿੰਦੇ, ਕਹਿੰਦੇ ਭਾਈ ਜੇ ਇਹ ਰਹਿਣ ਦਿੰਦੇ ਤਾਂ ਇਹ ਇਉਂ ਲੱਗਣਾ ਸੀ ਜਿਵੇਂ ਕਿਸੇ ਮਹਾਤਮਾ ਨੂੰ ਕਿਹਾ ਹੋਵੇ। ਤਾਂ ਦੁਬਾਰਾ ਲਿਖਿਆ ਹਰ ਪੁਰਖ ਨਿਰੰਜਨ। ਮਹਾਰਾਜ ਕਿਹੜਾ ਪੁਰਖ ਨਿਰੰਜਨ? ਕਹਿੰਦੇ ਹਰੀ ਪਰਮੇਸ਼ਰ ਵਾਹਿਗੁਰੂ ਜੋ ਹੈ ਉਹ ਨਿਰੰਜਨ ਪੁਰਖ ਹੈ। ਤਾਂ ਲੱਛਣ ਕਥਨ ਕੀਤਾ ਸੀ ਬ੍ਰਹਮ ਤੇ ਘਟ ਗਿਆ ਮਹਾਤਮਾ ਵਿਖੇ, ਇਸ ਲਈ ਹਰ ਪੁਰਖ ਨਿਰੰਜਨ ਕਿਹਾ। ਕਿਹਾ ਤਾਂ ਬ੍ਰਹਮ ਤੇ ਸੀ, ਪਰ ਆਮ ਬੰਦੇ ਨੂੰ ਕਹਿੰਦੇ ਭੁਲੇਖਾ ਪੈ ਸਕਦਾ ਕਿਤੇ ਇਹ ਸੋ ਪੁਰਖ ਕਾਹਦੇ ਲਈ ਵਰਤਿਆ, ਹਰ ਪੁਰਖ ਨਿਰੰਜਨ। ਹੁਣ ਇਸ ਦੀ ਆ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਹੀ ਵਿਆਖਿਆ ਕਰ ਦਿੱਤੀ। ਫਿਰ ਬੇਨਤੀ ਕੀਤੀ ਕਿ ਹਰ ਪੁਰਖ ਨਿਰੰਜਨ ਹੀ ਰਹਿਣ ਦਿੰਦੇ, ਹਰ ਅਗਮਾ ਅਗਮ ਅਪਾਰਾ, ਇਹ ਫਿਰ ਬਚਨ ਕਰ ਦਿੱਤਾ। ਤਾਂ ਕਹਿਣ ਲੱਗੇ ਹਰ ਪੁਰਖ ਨਿਰੰਜਨ ਤਾਂ ਸ੍ਰੀ ਰਾਮ ਚੰਦਰ ਜੀ ਦਾ ਨਾਮ ਹੈ, ਪਿਛਲਿਆਂ ਯੁੱਗਾਂ ਵਿੱਚ ਵੀ ਆਇਆ, ਇਸ ਲਈ ਅਸਾਂ ਨੇ ਹਰ ਅਗਮਾ ਕਿਹਾ ਕਿ ਹਰੀ ਡਰ ਤੋਂ ਰਹਿਤ ਹੈ। ਰਾਮ ਚੰਦਰ ਜੀ ਤਾਂ ਡਰ ਦੇ ਸਹਿਤ ਹੋਏ ਹਨ, ਕਿਉਂਕਿ ਜਿਸ ਵੇਲੇ ਰਾਮ ਚੰਦਰ ਜੀ ਬਨਵਾਸੀ ਹੋਏ ਸਨ ਤਾਂ ਲਕਸ਼ਮਣ ਧਨਖ ਬਾਣ ਲੈ ਕੇ ਪਹਿਰੇ 'ਤੇ ਖੜਾ ਰਹਿੰਦਾ ਸੀ, ਪਰ ਉਹ ਜਿਹੜਾ ਵਿਆਪਕ ਪਰਮੇਸ਼ਰ ਹੈ ਉਹ ਪਹਿਰੇ ਨਾ ਖੜਾਉਂਦਾ ਕਿਸੇ ਦਾ, ਇੰਨਾ ਫਰਕ ਹੁੰਦਾ। ਇਸੇ ਕਰਕੇ ਇੱਥੇ ਇਹ ਬਚਨ ਦੀ ਵਰਤੋਂ ਕਰਨੀ ਪਈ। ਇਸ ਗੱਲ ਨੂੰ ਤਾਂ ਸਾਰੇ ਮੰਨਣਗੇ, ਕਿਉਂ ਵਿਆਪਕ ਪਰਮੇਸ਼ਰ ਦਾ ਕੋਈ ਸਰੀਰ ਹੀ ਨਹੀਂ ਤਾਂ ਫਿਰ ਪਹਿਰੇ 'ਤੇ ਇਹਨੇ ਕਿਹਨੂੰ ਖੜਾਉਣਾ। ਇਸ ਕਰਕੇ ਉਹ ਵਾਹਿਗੁਰੂ ਡਰ ਤੋਂ ਰਹਿਤ ਹੈ। ਤਾਂ ਕਿ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ। ਫਿਰ ਬੇਨਤੀ ਕੀਤੀ ਕਿ ਹਰ ਅਗਮਾ ਇੰਨਾ ਹੀ ਪਦ ਰਹਿਣ ਦਿੰਦੇ, ਅਗਮਾ ਪਾਰਾ ਕਿਉਂ ਕਿਹਾ? ਤਾਂ ਮਹਾਰਾਜ ਕਹਿੰਦੇ ਹਰ ਅਗਮਾ ਪਦ ਹਰਨਾਕਸ਼ ਵਿੱਚ ਘੱਟ ਚਲਿਆ ਜਾਂਦਾ, ਘੱਟਦਾ ਉਹਦੇ 'ਚ ਘੱਟਦਾ, ਕੀ ਕਰੀਏ, ਅਰਥ ਇੱਧਰ ਨੂੰ ਚਲਿਆ ਜਾਂਦਾ। ਫਿਰ ਜੇ ਇਹ ਲਿਖੀਏ ਤਾਂ ਅਰਥ ਕਰਨ ਵਾਲੇ ਨੇ ਕੁਛ ਹੋਰ ਹੀ ਸਮਝ ਲੈਣਾ। ਭਾਵੇਂ ਕਿ ਹਰਨਾਕਸ਼ ਵੀ ਡਰ ਤੋਂ ਰਹਿਤ ਹੋਇਆ, ਜਿਸਨੇ ਬਿਸ਼ਨਪੁਰੀ 'ਚ ਜਾ ਕੇ ਬਿਸ਼ਨੂ ਨੂੰ ਦੜਾ ਕੇ ਆਪਣਾ ਨਾਮ ਜਪਾਇਆ, ਜਲੇ ਹਰਨਾਕਸ਼ ਥਲੇ ਹਰਨਾਕਸ਼ ਹੈ ਹੀ ਹਰਨਾਕਸ਼ ਹੋਸੀ ਭੀ ਹਰਨਾਕਸ਼। ਹਰਨਾਕਸ਼ ਨੇ ਤਾਂ ਆਪਣਾ ਨਾਮ ਇਸ ਵਾਸਤੇ ਜਪਾ ਦਿੱਤਾ, ਇਸ ਕਰਕੇ ਅਸੀਂ ਨੇ ਅਗਮ ਅਪਾਰਾ ਪਦ ਦੀ ਵਰਤੋਂ ਕੀਤੀ ਹੈ। ਉਹ ਪਰਮੇਸ਼ਰ ਅਗਮ ਸ਼ਾਸਤਰਾਂ ਕਰਕੇ ਅਪਾਰਾ ਬੇਅੰਤ ਹੈ। ਬੇਦ ਕਤੇਵ ਸੰਸਾਰ ਹੱਬਾ ਹੂੰ ਬਾਹਰਾ ਨਾਨਕ ਕਾ ਪਾਤਸ਼ਾਹ ਦਿਸਾ ਜਾਹਰਾ। ਮੇਰਾ ਪਾਤਸ਼ਾਹ ਤਾਂ ਪ੍ਰਤੱਖ ਦਿਖਦਾ, ਤਾਂ ਹਰਨਾਕਸ਼ ਵਿੱਚ ਇਹ ਪਦ ਨਹੀਂ ਘੜ ਸਕਦਾ, ਕਿਉਂਕਿ ਉਸਦੇ ਜਸ ਨੂੰ ਕੋਈ ਸ਼ਾਸਤਰ ਕਥਨ ਨਹੀਂ ਕਰਦਾ, ਕੇਵਲ ਪਰਮੇਸ਼ਰ ਦੇ ਜਸ ਨੂੰ ਹੀ ਸ਼ਾਸਤਰ ਕਥਨ ਕਰਦਾ। ਸਭ ਤਿਆਗ ਹੈ ਸਭ ਤਿਆਗ ਹੈ ਤੁਧ ਜੇ ਹਰ ਸੱਚੇ ਸਿਰਜਣਹਾਰਾ। ਇਹ ਬੀਪਸਾ ਅਲੰਕਾਰ ਕਿਹਾ, ਜਦੋਂ ਦੁਬਾਰਾ ਦੁਬਾਰਾ ਆਵੇ ਨਾ ਅੱਖਰ, ਇਹਨੂੰ ਅਲੰਕਾਰ, ਅਲੰਕਾਰ ਤਾਂ ਬਹੁਤ ਕਿਸਮ ਦੇ ਨੇ, ਹਜ਼ਾਰਾਂ ਦੀ ਗਿਣਤੀ ਹੈ ਇਹਨਾਂ ਦੀ। ਜਪਜੀ ਸਾਹਿਬ ਦੇ ਵਿੱਚ ਵੀ ਬਹੁਤ ਅਲੰਕਾਰ ਆਏ, ਪਰ ਫਿਰ ਆਪਾਂ ਉਹ ਜ਼ਿਆਦਾ ਵਿਆਖਿਆ 'ਚ ਨਹੀਂ ਪਏ। ਇਸ ਤਰ੍ਹਾਂ ਬੀਪਸਾ ਅਲੰਕਾਰ ਹੈ, ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੇ ਆਇਆ, ਇਸ ਸ਼ਬਦ ਵਿੱਚ ਵੀ ਇਹਦੀ ਵਰਤੋਂ ਕੀਤੀ। ਤੋ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣ ਹਾਰਾ, ਹੈ ਸਭ ਦੇ ਸਿਰਜਣ ਵਾਲੇ ਵਾਹਿਗੁਰੂ। ਸਾਰੇ ਪੁਰਸ਼ ਹੀ ਆਪ ਜੀ ਨੂੰ ਧਿਆਉਂਦੇ ਨੇ, ਸਾਰੇ ਪੁਰਸ਼ ਹੀ ਆਪ ਜੀ ਨੂੰ ਧਿਆਉਂਦੇ ਨੇ, ਦੋ ਵਾਰੀ ਕਿਹਾ। ਹੁਣ ਪਿੱਛੇ ਵੀ ਸਾਰੇ ਪੁਰਸ਼ ਆਪ ਜੀ ਨੂੰ ਧਿਆਉਂਦੇ ਸਨ, ਦੋ ਵਾਰੀ ਕਿਉਂ ਕਿਹਾ? ਕਹਿੰਦੇ ਕਿਉਂਕਿ ਪਿੱਛੇ ਵੀ ਧਿਆਉਂਦੇ ਸੀ ਨਾ, ਪਿੱਛੇ ਵੀ ਧਿਆਉਂਦੇ ਸੀ ਔਰ ਹੁਣ ਵੀ ਸਾਰੇ ਪੁਰਸ਼ ਧਿਆਉਂਦੇ ਨੇ, ਅੱਗੇ ਨੂੰ ਵੀ ਜਿਤਨੇ ਪੁਰਸ਼ ਨੇ ਉਹ ਪਰਮੇਸ਼ਰ ਨੂੰ ਧਿਆਉਣਗੇ। ਪੁਰਸ਼ ਦਾ ਅਰਥ ਇੱਥੇ ਸਾਰੇ ਮਨੁੱਖਾਂ ਨੂੰ ਹੈ। ਮਨੁੱਖਾਂ ਅੱਖਰ ਜਿਹੜਾ ਵਰਤਿਆ, ਭਈ ਪ੍ਰਾਪਤ ਮਾਨੁੱਖ ਦੇਹੜੀ ਆ, ਚਾਹੇ ਬੰਦੇ ਦੀ ਦੇਹ ਹੈ ਚਾਹੇ ਇਸਤਰੀ ਦੀ ਹੈ, ਸਾਰਿਆਂ ਲਈ ਇਸ ਅੱਖਰ ਦੀ ਵਰਤੋਂ ਕੀਤੀ। ਤਾਂ ਮਹਾਰਾਜ ਕਹਿੰਦੇ ਨੇ ਇਸ ਕਰਕੇ ਮਨ ਕਰਕੇ ਵੀ ਸਾਰੇ ਆਪ ਜੀ ਨੂੰ ਧਿਆਉਂਦੇ ਹਨ, ਬਾਣੀ ਕਰਕੇ ਵੀ ਧਿਆਉਂਦੇ ਨੇ, ਸਰੀਰ ਕਰਕੇ ਵੀ ਧਿਆਉਂਦੇ ਨੇ। ਹੇ ਸਾਰਿਆਂ ਦੇ ਧਿਆਉਣ ਯੋਗ ਵਾਹਿਗੁਰੂ ਸਿਰਜਣ ਵਾਲੇ ਪਰਮੇਸ਼ਰ ਜੀ, ਸਾਰੇ ਪੁਰਸ਼ ਆਪ ਜੀ ਨੂੰ ਧਿਆਉਂਦੇ ਨੇ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ। ਮਹਾਰਾਜ ਸਾਰੇ ਜੀਵ ਆਪ ਜੀ ਦੇ ਦਾਸ ਨੇ ਔਰ ਤੁਸੀਂ ਸਾਰੇ ਜੀਵਾਂ ਦੇ ਦਾਤੇ ਹੋ, ਸਾਰਿਆਂ ਜੀਵਾਂ ਦੇ ਆਪ ਰੋਜੀ ਦਾਤਾ ਹੋ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ। ਅਸੀਂ ਵਾਹਿਗੁਰੂ ਦੇ ਬਾਲਕ ਹਾਂ ਪਰਮੇਸ਼ਰ ਦੇ। ਸਹਿਜੇ ਸਹਿਜ ਖਿਲਾਏਦਾ ਨਹੀਂ ਕਰਦਾ ਆਲਕ, ਔਗਣ ਕੋ ਨਾ ਚਿਤਾਰਦਾ ਗਲ ਸੇਤੀ ਲਾਇਕ। ਮੂੰਹ ਮੰਗਾਂ ਸੋਈ ਦੇਵ ਦਾ ਹਰ ਪਿਤਾ ਸੁਖਦਾਇਕ। ਹਰ ਤਿਆਗ ਹੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ। ਹੇ ਸੰਤ ਜੀ, ਹੇ ਸਾਰੀਆਂ ਸਾਧ ਸੰਗਤਾਂ ਨੂੰ, ਜਿਤਨੇ ਪ੍ਰੇਮੀ ਨੇ ਨਾਮ ਜਪਣ ਵਾਲੇ, ਸਾਰਿਆਂ ਨੂੰ ਕਹੇ ਪ੍ਰੇਮ ਦੀ ਬੋਲੀ ਹੈ ਗੁਰਾਂ ਦੀ, ਪੁਰਾਣੇ ਯੁੱਗਾਂ ਵਿੱਚ ਇਸੇ ਪ੍ਰਕਾਰ ਹੀ ਬੋਲੇ। ਆਓ ਜੀ ਮਾਧੋ ਜੀ, ਆਓ ਜੀ ਪਰਮਹੰਸ ਜੀ, ਆਓ ਜੀ ਗੁਰਮੁਖੋ, ਆਓ ਸੰਤ ਜੀ, ਇਹੀ ਬੋਲੀਆਂ। ਹੁਣ ਤਾਂ ਜ਼ਿਆਦਾ ਮਾਡਰਨ ਬੋਲੀਆਂ ਹੋ ਗਈਆਂ, ਹੈਲੋ ਹੈਲੋ ਕਰਦੇ ਜ਼ਿਆਦਾ, ਪੁਰਾਣੇ ਯੁੱਗਾਂ ਵਾਲੀਆਂ ਗੱਲਾਂ ਨਾ ਰਹੀਆਂ, ਭਗਤੀ ਵਾਲਿਆਂ ਦੀਆਂ ਗੱਲਾਂ ਨਾ ਰਹੀਆਂ, ਤਾਂ ਹੁਣ ਮਾਡਰਨ ਬੋਲੀਆਂ ਹੋ ਗਈਆਂ। ਹੁਣ ਵਾਲੇ ਪੁਰਾਣੀਆਂ ਬੋਲੀਆਂ ਜਿਹੜੀਆਂ ਉਹਨਾਂ ਨੂੰ ਸਮਝਦੇ ਨੇ। ਹੁਣ ਵਾਲੇ ਕਹਿੰਦੇ ਨੇ ਇਹ ਸੰਤ ਅੱਖਰ ਜਿਹੜਾ ਵਿੱਚ ਲਿਖਿਆ ਹੋਇਆ, ਇਹ ਜਿਹੜਾ ਅੱਖਰ ਸਾਧੂ ਲਿਖਿਆ ਹੋਇਆ, ਇਹ ਤਾਂ ਗੁਰਬਾਣੀ 'ਚੋਂ ਕੱਢ ਹੀ ਦੇਣਾ ਚਾਹੀਦਾ, ਬਾਣੀ ਵਿੱਚ ਤਾਂ ਕੇਵਲ ਸਿੱਖ ਅੱਖਰ ਹੀ ਰੱਖਣਾ ਚਾਹੀਦਾ। ਇਹ ਸਿੱਖ ਦਾ ਪਹਿਲਾ ਅੱਖਰ ਹੈ, ਸਿੱਖ ਤਾਂ ਕਹਿਣਾ ਹੀ ਕਹਿਣਾ, ਤਾਂ ਅੱਗੇ ਫਿਰ ਉਹਦੇ ਨਾਲ ਜਿਹੜੇ ਉਹਦੇ ਪਦਾਂ ਦੀ ਵਰਤੋਂ ਕਰਨੀ ਹੈ, ਉਹਦੇ ਵਿਸ਼ੇਸ਼ਣ ਖਾਸ ਕੀ ਨੇ, ਉਹ ਸੰਤ ਰੂਪ। ਇੱਕ ਸਿੱਖ ਕੀ ਹੈ? ਸੰਤ ਰੂਪ ਹੈ। ਇੱਕ ਸਿੱਖ ਕੀ ਹੈ? ਸਾਧੂ ਰੂਪ ਹੈ। ਇੱਕ ਸਿੱਖ ਕੀ ਹੈ? ਸਿਪਾਹੀ ਹੈ। ਇਹ ਸਿੱਖ ਦੇ ਨਾਲ ਹੀ ਸਾਰੀਆਂ ਚੀਜ਼ਾਂ ਨੇ, ਜਿਵੇਂ ਇੱਕ ਓਂਕਾਰ ਦੇ ਨਾਲ ਜੁੜ ਗਿਆ ਨਾ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਫਿਰ ਤਾਂ ਉੱਥੇ ਇੱਕ ਓਂਕਾਰ ਹੀ ਰਹਿਣ ਦਿੰਦੇ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਹਿਣ ਦੀ ਕੀ ਲੋੜ ਸੀ। ਇਸੇ ਤਰ੍ਹਾਂ ਇੱਕ ਸਿੱਖ ਨਾਲ ਹੀ ਇੰਨੀਆਂ ਚੀਜ਼ਾਂ ਜੁੜ ਜਾਂਦੀਆਂ ਨੇ। ਕਿਤੇ ਉਦੋਂ ਸੰਤ ਪਦ ਦੀ ਵਰਤੋਂ ਕੀਤੀ ਮਹਾਰਾਜ ਨੇ, ਕਿਸੇ ਥਾਂ ਦੇ ਉੱਤੇ ਉਹਨੂੰ ਪ੍ਰੇਮੀ ਕਿਹਾ, ਕਿਤੇ ਉਹਨੂੰ ਪਿਆਰਿਆ ਕਿਹਾ, ਵੱਖੋ ਵੱਖਰੇ ਪਦਾਂ ਦੀ ਵਰਤੋਂ ਕੀਤੀ। ਹੈ ਸੋਹਣੇ ਅੱਖਰ, ਜਿਵੇਂ ਇੱਕ ਮਾਂ ਆਪਣੇ ਪੁੱਤਰ ਨੂੰ ਕਹਿੰਦੀ ਆਹ ਮੇਰਾ ਲਾਲ, ਆਹ ਮੇਰਾ ਬੇਟਾ, ਆਹ ਮੇਰਾ ਹੀਰਾ, ਆਹ ਮੇਰਾ ਰਾਜਾ, ਕਿੰਨੇ ਅੱਖਰ ਵਰਤਦੀ ਹੈ। ਇਹਦਾ ਮਤਲਬ ਆਪਾਂ ਮਾਂ 'ਤੇ ਵੀ ਕਹਾਂਗੇ, ਨਹੀਂ ਬੇਟਾ ਹੀ ਕਹਿ, ਰਾਜਾ ਰੂਜਾ ਕਹਿਣ ਦੀ ਲੋੜ ਨਹੀਂ, ਜਾਂ ਹੀਰਾ ਕਹਿਣ ਦੀ ਲੋੜ ਨਹੀਂ। ਇਹ ਪਿਆਰ ਦੇ ਅੱਖਰ ਨੇ ਸਾਰੇ, ਸਾਰੀਆਂ ਸੰਗਤਾਂ ਨੂੰ ਪਿਆਰ ਨਾਲ ਕਹਿੰਦੇ ਨੇ। ਇਹ ਸੰਤ ਜੀ ਹਰੀ ਪਰਮੇਸ਼ਰ ਨੂੰ ਧਿਆਨ ਕੀ ਕਰੇਗਾ, ਉਹ ਸਭ ਦੁੱਖ ਵਿਸਾਰਨ ਹਾਰਾ। ਸੰਤਾਂ ਨਾਲ ਮਿਲ ਕੇ ਆਪਣੇ ਮਨ ਦੇ ਅੰਦਰ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ, ਜੋ ਸਾਰੇ ਦੁੱਖਾਂ ਦੇ ਵਿਸਾਰਨ ਵਾਲਾ ਹੈ ਵਾਹਿਗੁਰੂ, ਦੂਰ ਕਰਨ ਕਰ ਦੇਣ ਵਾਲਾ। ਵਿਸਾਰਨ ਦਾ ਮਤਲਬ ਵਿਸਰਜਨ ਕਰ ਦੇਣਾ, ਤੋੜ ਦੇਣਾ ਦੁੱਖਾਂ ਨੂੰ। ਜਾਓ ਬਈ ਹੁਣ ਇਸ ਸਿੱਖ ਦਾ ਪਾਸਾ ਛੱਡ ਜਾਓ, ਸਾਰੇ ਦੁੱਖ ਚਲੇ ਜਾਓ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਕਹਿੰਦੇ ਸੱਚਮੁੱਚ ਹਰੀ ਆਪ ਹੀ ਸਾਰਿਆਂ ਦਾ ਠਾਕੁਰ ਤੋਂ ਭਾਵ ਸਵਾਮੀ ਹੈ, ਮਾਲਕ ਹੈ। ਹਰੀ ਆਪ ਹੀ ਸਾਰਿਆਂ ਦਾ ਸੇਵਕ ਹੈ, ਆਪੇ ਤਾਂ ਮਾਲਕ ਹੈ, ਆਪੇ ਹੀ ਸੇਵਕ ਹੈ। ਫਿਰ ਵਿਚਾਰਾ ਜੀਵ ਕੀ ਸ਼ੈ ਹੈ? ਕਹਿੰਦੇ ਕੁਛ ਵੀ ਨਹੀਂ, ਤੁੱਛ ਹੈ। ਵਿਚਾਰ ਨਾ ਕਰੋ ਜੀਵ ਦੀ ਕੀ ਹਸਤੀ ਹੈ ਜੋ ਉਸਦੇ ਸਾਰੇ ਗੁਣ ਕਹਿ ਸਕੇ। ਕਿਆ ਨਾਨਕ ਜੰਤ ਵਿਚਾਰਾ, ਇਹ ਵਿਚਾਰਾ ਕੀ ਕਹਿ ਸਕਦਾ ਤੁਹਾਡੇ ਸਾਰੇ ਗੁਣਾਂ ਨੂੰ। ਤੋ ਘੱਟ ਘੱਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਜਿੰਨੇ ਵਿਸ਼ਰਾਮ ਨੇ, ਪਹਿਲਾ ਇੱਕ ਤਾਂ ਹੁੰਦਾ ਵੱਡਾ ਵਿਸ਼ਰਾਮ, ਇੱਕ ਹੁੰਦਾ ਛੋਟਾ ਵਿਸ਼ਰਾਮ। ਤੋ ਵੱਡੇ ਵਿਸ਼ਰਾਮ ਨੂੰ ਤਾਂ ਜੀਤ ਹੀ ਜਾ ਕੇ ਲਾਉਣਾ, ਉਸ ਤੋਂ ਪਹਿਲਾਂ ਥੋੜ੍ਹਾ ਕਿੱਥੇ ਰੁਕਣਾ। ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ ਜੀ, ਹੇ ਮਹਾਰਾਜ ਜੀ, ਇੱਕ ਤਾਂ ਤੁਸੀਂ, ਇੱਕ ਤੂੰ ਹੀ ਪੁਰਖ ਹੈ ਸਾਰਿਆਂ ਘਟਾਂ ਘਟਾਂ ਦੇ ਅੰਦਰ, ਨਿਰੰਤਰ ਇੱਕ ਰਸ ਸਮਾ ਰਹੇ ਹੋ। ਇਹ ਹਰ ਇੱਕੋ ਪੁਰਖ ਸਮਾਣਾ, ਸਮਾਏ ਹੋਏ ਹੋ ਸਾਰੇ ਆਪ, ਇੱਕੋ ਇੱਕ ਅਕਾਲ ਪੁਰਖ ਹੋ ਸੰਸਾਰ ਦੇ ਵਿੱਚ, ਹੋਰ ਕੋਈ ਦੂਸਰਾ ਨਹੀਂ। ਇੱਕ ਦਾਤੇ ਇੱਕ ਭੇਖਾਰੇ ਜੀ ਸਭ ਤੇਰੇ ਚੋਜ ਵਿਡਾਣਾ। ਹੇ ਵਾਹਿਗੁਰੂ ਜੀ, ਇੱਕ ਦਾਤੇ ਬਣਾ ਦਿੱਤੇ ਆਪ ਜੀ ਨੇ, ਇੱਕ ਮੰਗਤੇ ਬਣਾ ਦਿੱਤੇ ਸਾਰੇ ਤੁਹਾਡੇ ਵਿਡਾਣਾ ਤੋਂ ਭਾਵ ਚੋਜ। ਅਸਚਰਜ ਕੌਤਕ ਹਨ ਤੁਹਾਡੇ, ਤੇਰੇ ਚੋਜ ਨਾ ਜਾਣੇ ਕੋਈ, ਤੂੰ ਪੂਰਾ ਪੁਰਖ ਵਿਧਾਤਾ ਹੈ। ਇੱਕ ਦਾਤੇ ਇੱਕ ਪਾਠ ਆਪਣਾ ਰੋਜ਼ ਦਾ ਕੀ ਹੈ? ਭਿਖਾਰੀ, ਭੱਬੇ ਨੂੰ ਸਿਹਾਰੀ ਲਾ ਕੇ ਬੋਲਦੇ ਹਾਂ ਆਪਾਂ, ਗੁਟਕਾ ਜਰਾ ਹੁਣ ਗਾਹ ਨਾਲ ਦੇਖਿਓ, ਭੱਬੇ ਨੂੰ ਲਾ ਲੱਗੀ ਹੋਈ ਹੈ। ਇੱਕ ਦਾਤੇ ਇੱਕ ਭੇ ਖਾਰੀ, ਇੱਕ ਦਾਤੇ ਇੱਕ ਭੇ ਖਾਰੀ ਜੀ, ਸਭ ਤੇਰੇ ਚੋਜ ਵਿਡਾਣਾ, ਜਿਵੇਂ ਲਿਖਿਆ ਹੋਇਆ ਉਵੇਂ ਬੋਲਣਾ। ਭਿਖਾਰੀ ਅੱਖਰ ਭੱਬੇ ਸਿਹਾਰੀ ਨਾਲ ਵੀ ਆਉਂਦਾ ਬਾਣੀ ਵਿੱਚ, ਇਹ ਕੋਈ ਇਹ ਨਹੀਂ ਕਿ ਨਹੀਂ ਆਉਂਦਾ, ਪਰ ਅੱਖਰ ਲਿਖੇ ਸੇ ਗਾਵਾਂ ਅਵਰ ਨਾ ਜਾਣਾ ਬਾਣੀ। ਸਾਰੀ ਬਾਣੀ ਸ਼ੁੱਧ ਕਰਕੇ ਪੜ੍ਹਨੀ, ਜਿਵੇਂ ਲਿਖੀ ਹੋਈ ਹੈ ਉਸੇ ਤਰ੍ਹਾਂ ਹੀ ਪੜ੍ਹਨੀ। ਤੂੰ ਆਪੇ ਦਾਤਾ ਆਪੇ ਭੁਗਤਾ ਜੇ ਹਾਂ ਤੁਦ ਬਿਨਾਂ ਅਵਰ ਨਾ ਜਾਣਾ। ਹੇ ਮਹਾਰਾਜ ਜੀ, ਤੁਸੀਂ ਆਪ ਹੀ ਦਾਤੇ ਹੋ, ਆਪ ਹੀ ਪਦਾਰਥਾਂ ਨੂੰ ਭੋਗਣ ਵਾਲੇ ਹੋ। ਬ੍ਰਹਮ ਦ੍ਰਿਸ਼ਟੀ 'ਚ ਬਚਨ ਉਚਾਰਦੇ ਨੇ ਕਿ ਸਾਰਿਆਂ ਵਿੱਚ ਆਪ ਹੀ ਬੈਠੇ ਹੋ, ਔਰ ਤੁਹਾਡੇ ਤੋਂ ਬਿਨਾਂ ਮੈਂ ਹੋਰ ਕਿਸੇ ਨੂੰ ਜਾਣਦਾ ਨਹੀਂ ਕਿ ਦੂਸਰਾ ਕੋਈ ਦਾਤਾ ਹੋਵੇ, ਦੂਸਰਾ ਕੋਈ ਇਹਨਾਂ ਜੀਵਾਂ ਨੂੰ ਚਲਾਉਣ ਵਾਲਾ ਹੋਵੇ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਇੱਥੇ ਵੀ ਦੀਪਸਾ ਅਲੰਕਾਰ ਦੀ ਰੀਤੀ ਅਨੁਸਾਰ ਫਰਮਾਉਂਦੇ ਨੇ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਇੱਕ ਵਾਰੀ ਵੀ ਕਹਿ ਸਕਦੇ, ਦੋ ਵਾਰੀ ਕਿਹਾ। ਹੇ ਪਾਰ ਬ੍ਰਹਮ ਪਰਮੇਸ਼ਰ ਦੀ, ਤੁਸੀਂ ਬੇਅੰਤ ਹੋ, ਬੇਅੰਤ ਹੋ, ਪਿੱਛੇ ਵੀ ਬੇਅੰਤ ਸੀ, ਹੁਣ ਵੀ ਬੇਅੰਤ ਹੋ, ਅੱਗੇ ਵੀ ਬੇਅੰਤ ਹੋਵੋਗੇ। मन करके बेअंत हो, बाणी करके बेअंत हो, शरीर करके भी बेअंत हो। हे पार ब्रह्म परमेश्वर जी, तुसीं बेअंत हो, तुहाडे गुण भी बेअंत ने। फिर तुहाडे गुणां नूं किवें कह करके दस सकीए, किहड़े किहड़े गुणां नूं गा सकीए, क्या कहीए, गुण कथा कनेरे अंत ना पावै वड्डे वडेरे। तुहाडे गुणां दा अजे तक किसे ने अंत नहीं पाया। तेरे गुण बहुते मैं एक ना जानिया, मैं मूर्ख किसे दीजै। हे वाहिगुरु, तेरे तां गुण बहुत ज़्यादा ने, पर मेरे कोल जबान एक है। किन्नियां कु गुणां दे ताईं गाण, जिहे वाह एक कवन गुण कही है, बेसमार बेअंत स्वामी तेरे अंत ना किन्हीं लही है। जो सेवा तुद जी जन नानक तिन कुरबान। हे महाराज, जो आप जी की सेवा करते ने, जो आप नू सेवदे ने, मैं उन्हां तो कुरबान जाता हाँ। जो मन बाणी शरीर करके सेवा करते ने, मन करके भी सेवा करनी, शरीर करके भी सेवा करनी, बाणी करके भी सेवा करनी, तिना गलों ही सेवा करनी। वचन ऐसे मिठे बोलने, वह भी सेवा रूप हो जाते हैं, ये भी सेवा है। आओ जी साध संगत जी, बैठो जी, ये देखो ये जवान नाल सेवा होगी साध संगत की। जे संगत विच ऐवें बोलन लग्या लंगर छकदिया नूं, जां इधर उधर झिड़की जाना, वो इधर बैठो आ करो, कईआं दी आदत हुंदी है, वह जबान नाल की हो गया, संगत नूं फिक्का बोल के सेवा की थां दे उत्ते पुठा ही कार्ज कर रहे। इस करके जो संगत नूं बोलना है, सारिआं नूं किसे नूं भी बोलो, संसार विच गरीबी गदा हमारी निम्रता सहित होकर बोलिया जाता। ਤਾਂ ਕਹੀਦਾ ਕਿ ਮਨ ਕਰਕੇ ਵੀ ਸੇਵਾ ਕਰੋ, ਬਾਣੀ ਕਰਕੇ ਵੀ ਕਰੋ, ਮਨ ਦੇ ਅੰਦਰੋਂ ਵੀ ਸੰਗਤ ਪ੍ਰਤੀ ਸ਼ਰਧਾ ਹੋਵੇ। ਸਰੀਰ ਕਰਕੇ ਵੀ ਜਦੋਂ ਬਾਲਟੀ ਹੱਥ ਵਿੱਚ ਪਕੜੀ ਹੈ ਦਾਲ ਵਾਲੀ, ਦਾਲਾ ਜੀ ਪ੍ਰਸ਼ਾਦਾ ਜੀ, ਵਾਹਿਗੁਰੂ ਜੀ ਦਾਲਾ, ਵਾਹਿਗੁਰੂ ਜੀ ਪ੍ਰਸ਼ਾਦਾ, ਹੋਰ ਮਿੱਠਾ ਬਣਾ ਲਓ ਜਰਾ ਇਹਨੂੰ, ਕਿਉਂਕਿ ਵਾਹਿਗੁਰੂ ਕਿਹਾ। ਮਹਾਂਪੁਰਸ਼ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਸਿੰਘਾਂ ਨੂੰ ਕਹਿੰਦੇ, ਸਿੰਘੋ ਜਦੋਂ ਪ੍ਰਸ਼ਾਦਾ ਛਕਦੇ ਹੋ, ਨਾਲ ਨਾਲ ਜਪਜੀ ਸਾਹਿਬ ਦਾ ਪਾਠ ਅੰਦਰ ਅੰਦਰ ਕਰੀ ਜਾਇਆ ਕਰੋ, ਜਾਂ ਮੂਲ ਮੰਤਰ ਕਰਿਆ ਕਰੋ, ਕਿਉਂਕਿ ਪ੍ਰਸ਼ਾਦੇ ਦਾ ਅਸਰ ਸਰੀਰ ਦੇ ਉੱਤੇ 4 ਘੰਟੇ ਰਹਿੰਦਾ ਹੈ, ਉਹੀ 4 ਘੰਟੇ ਮਨ ਦੇ ਉੱਤੇ ਵੀ ਅਸਰ ਰਹਿੰਦਾ। ਜਿਹੋ ਜਿਹੀ ਰੋਟੀ ਖਾਧੀ ਹੋਵੇ, ਫਿਰ 4 ਘੰਟੇ ਉਹ ਜਿਹੇ ਮਨ ਨੇ ਬਣਿਆ ਰਹਿਣਾ। ਅਤੇ ਇਸ ਕਰਕੇ ਬਾਣੀ ਪੜ੍ਹਿਆ ਕਰੋ ਨਾਲ ਨਾਲ, ਜੇ ਬਾਣੀ ਪੜ੍ਹੋਗੇ ਨਾਲ ਨਾਲ, ਹੁਣ ਕਿਤੇ ਨਾ ਕਰਿਓ ਕਿਤੇ ਆਮਲੇਟ ਖਾਂਦਿਆਂ ਮੂਲ ਮੰਤਰ ਦਾ ਪਾਠ ਕਰੀ ਜਾਓ, ਫਿਰ ਪੁੱਠਾ ਕੰਮ ਹੋ ਜਾਊ, ਉਹ ਨਾ ਕੰਮ ਕਰਨਾ। ਜਿਹੜੇ ਖਾਂਦੇ ਆ ਉਹ ਆਪਣਾ ਤਿਆਗ ਕਰੋ, ਜੇ ਇਸ ਰਸਤੇ ਉੱਤੇ ਚੱਲਣਾ ਹੈ, ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੁਰੀ ਆਓ। ਇਸੇ ਨੂੰ ਕਿਹਾ ਸੀ ਉਹ, ਵੀ ਸਾਰੀ ਦੁਨੀਆ ਦੇ ਸਵਾਦ ਛੱਡ ਕੇ ਆਇਓ ਇਸ ਪਾਸੇ, ਜੇ ਤੁਸੀਂ ਆਉਣਾ। ਜੇ ਤੁਸੀਂ ਦੂਜਿਆਂ ਦੇ ਮਗਰ ਲੱਗਣਾ, ਫਿਰ ਉੱਧਰ ਲੱਗੇ ਰਹੋ। ਜੇ ਗੁਰੂ ਗ੍ਰੰਥ ਸਾਹਿਬ ਦੇ ਮਗਰ ਲੱਗਣਾ, ਫਿਰ ਗੁਰੂ ਗ੍ਰੰਥ ਸਾਹਿਬ ਦੇ ਮਗਰ ਲੱਗੋ, ਜਿਵੇਂ ਮਹਾਰਾਜ ਕਹਿੰਦੇ ਨੇ। ਤਾਂ ਇਸੇ ਕਰਕੇ ਬਚਨ ਕਰਦੇ ਨੇ, ਮਨ ਕਰਕੇ ਜੋ ਸੇਵਦੇ ਨੇ, ਬਾਣੀ ਕਰਕੇ ਜੋ ਸੇਵਾ ਕਰਦੇ ਨੇ, ਤਨ ਕਰਕੇ ਸੇਵਦੇ ਨੇ, ਉਹ ਸਾਰਿਆਂ ਤੋਂ ਮੈਂ ਕੁਰਬਾਨ ਜਾਵਾਂ ਉਹਨਾਂ ਗੁਰਮੁਖ ਪਿਆਰਿਆਂ ਤੋਂ। ਜਿਹੜੇ ਜਿਹੜੇ ਪੁਰਸ਼ ਆਪ ਜੀ ਦੀ ਸੇਵਾ ਕਰਦੇ ਨੇ, ਹਰ ਧਿਆਰ ਹੈ ਹਰ ਧਿਆਰ ਹੈ ਤੁਧ ਜੀ, ਸੇ ਜਨ ਜੁਗਮ ਹੈ ਸੁਖਵਾਸੀ। ਇਹ ਹੁਣ ਬੀਬਸਾ ਅਲੰਕਾਰ ਹੀ ਚੱਲ ਰਹੇ ਨੇ। ਬੀਬਸਾ ਵਿੱਚੋਂ ਵਿੱਚੋਂ ਇੱਕ ਜਗ੍ਹਾ ਹਟ ਵੀ ਗਿਆ ਸੀ, ਕਿੱਥੋਂ ਹਟਿਆ ਸੀ ਆ ਕੇ, ਜਿੱਥੇ ਕਿਹਾ ਸੀ ਹਰ ਆਪੇ ਠਾਕੁਰ ਹਰ ਆਪੇ ਸੇਵਕ, ਇਹ ਦੋ ਚੀਜ਼ਾਂ ਵੱਖੋ ਵੱਖਰੀਆਂ ਹੋ ਗਈਆਂ। ਪਰ ਜਿੱਥੇ ਇੱਕੋ ਜਿਹੀ ਚੀਜ਼ ਆਊਗੀ, ਜਿਵੇਂ ਕਿਹਾ ਸੀ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਜੋ ਸੇਵ ਹੈ ਜੋ ਸੇਵ ਹੈ ਤੁਧ ਜੀ, ਇਹ ਵੀ ਬੀਬਸਾ ਹਰ ਧਿਆਨ ਹੈ ਹਰ ਧਿਆਨ ਹੈ ਤੁਧ ਜੀ। ਜੇ ਇਹ ਬਦਲ ਜਾਣਗੀਆਂ ਤਾਂ ਉਸ ਵਕਤ ਇਹ ਅਲੰਕਾਰ ਇੱਥੋਂ ਹਟ ਜਾਵੇਗਾ। ਮਹਾਰਾਜ ਕਹਿੰਦੇ, ਹੇ ਵਾਹਿਗੁਰੂ ਜੀ, ਜੋ ਪੁਰਸ਼ ਆਪ ਨੂੰ ਧਿਆਉਂਦੇ ਨੇ, ਹੇ ਮਹਾਰਾਜ ਜੀ, ਜੋ ਪੁਰਸ਼ ਆਪ ਜੀ ਨੂੰ ਧਿਆਉਂਦੇ ਨੇ, ਦੋ ਵਾਰੀ ਹੋ ਗਿਆ, ਉਹ ਪੁਰਸ਼ ਕਲਯੁਗ 'ਚ ਸੁੱਖ ਪੂਰਵਕ ਵੱਸਦੇ ਨੇ, ਉਹਨਾਂ ਉੱਤੇ ਵਾਹਿਗੁਰੂ ਦੀ ਕਿਰਪਾ ਸੁੱਖਾਂ ਦੇ ਨਾਲ ਰਹਿੰਦੇ ਨੇ। ਅਥਵਾ ਇਹ ਵੀ ਕਹਿੰਦੇ ਨੇ, ਜਿਨ੍ਹਾਂ ਨੇ ਪਿੱਛੇ ਧਿਆਇਆ, ਜਿਨ੍ਹਾਂ ਨੇ ਹੁਣ ਧਿਆਇਆ, ਜਿਹੜੇ ਅੱਗੇ ਨੂੰ ਧਿਆਉਣਗੇ, ਉਹਨਾਂ ਨੂੰ ਹਮੇਸ਼ਾ ਸੁੱਖ ਹੀ ਰਹੇਗਾ, ਉਹ ਕਦੇ ਵੀ ਦੁਖੀ ਨਹੀਂ ਹੋਣਗੇ, ਉਹਨਾਂ ਉੱਤੇ ਵਾਹਿਗੁਰੂ ਦੀ ਕਿਰਪਾ ਹੋਵੇਗੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਜਿਨ੍ਹਾਂ ਨੇ ਨਾਮ ਨੂੰ ਧਿਆਇਆ ਹੈ, ਵਾਹਿਗੁਰੂ ਵਾਹਿਗੁਰੂ ਜਪਿਆ ਹੈ, ਉਹ ਕੀ ਹੋ ਗਏ, ਉਹ ਮੁਕਤ ਹੋ ਗਏ, ਉਹ ਮੁਕਤ ਹੋ ਗਏ, ਉਹ ਪਿੱਛੇ ਵੀ, ਉਹ ਹੁਣ ਵੀ, ਉਹ ਅੱਗੇ ਨੂੰ, ਤਿੰਨਾਂ ਕਾਲਾਂ ਵਿੱਚ ਮੁਕਤ ਰੂਪ ਨੇ। ਤਿੰਨ ਟੂਟੇ ਜਮ ਕੇ ਫਾਸੇ, ਉਹਨਾਂ ਦੇ ਗਲੋਂ ਜਮਾਂ ਦਾ ਫਾਹਾ ਲਾ ਦਿੱਤਾ, ਫਾਹਾ ਤਾਂ ਹੁਣ ਵੀ ਪਿਆ ਹੋਇਆ ਸਾਰਿਆਂ ਦਾ, ਦਿਖਦਾ ਨਹੀਂ, ਫਾਹਾ ਪਿਆ ਹੋਇਆ ਨਜ਼ਰ ਨਹੀਂ ਆਉਂਦਾ। ਇਸੇ ਕਰਕੇ ਆਪਾਂ ਕਹਿੰਦੇ ਹਾਂ ਕਿ ਮੈਨੂੰ ਕੁਛ ਨਹੀਂ ਹੋ ਸਕਦਾ, ਆਹੀ ਤਾਂ ਪਹਿਲਾਂ ਹੀ ਗਲ 'ਚ ਪਾ ਕੇ ਤੁਰਿਆ ਹੋਇਆ। ਇਸੇ ਕਰਕੇ ਤਾਂ ਕਿਹਾ ਕਿ ਹਮ ਕੂਕਰ ਤੇਰਾ ਦਰਬਾਰ ਭੌਂਕੈ ਆਗੈ ਬਦਨ ਪਸਾਰ, ਅਸੀਂ ਤੇਰੇ ਦਰ ਦੇ ਕੂਕਰ ਹਾਂ ਮਹਾਰਾਜ, ਫਾਹੀ ਨਾ ਪਵਾਇਓ ਜਮਾਂ ਦੀ, ਕੀ ਪਵਾ ਦਿਓ ਕਬੀਰ, ਹਾਂ ਕੂਕਰ ਰਾਮ ਕੋ ਮੁਤੀਆ ਮੇਰਾ ਨਾਂ, ਕਬੀਰ ਕੂਕਰ ਰਾਮ ਕੋ। ਕਬੀਰ ਜੀ ਕਹਿੰਦੇ, ਮੈਂ ਰਾਮ ਦਾ ਕੂਕਰ ਹਾਂ, ਮੁਤੀਆ ਮੇਰਾ ਨਾਮ ਹੈ, گلے ہمارے جیوری، گل وچ رسی پائی ہوئی ہے، جہ کھنچے تہ جاؤ، نک نتھ خسم ہتھ، کرت تکے دے، جہاں دانے تہاں کھانے، نانکا سچ ہے۔ تو اس کر کے ساڈے گلے دے وچ رزق دی رسی پا دتی، چیتن ستا روپ رسی پا دتی، حکم دی رسی پا دتی، اسی آپ دے در دے کوکر ہاں۔ رسیاں اپنیاں بھاویں دس پا لو، پر جم دوتاں دی رسی تو بچاؤ۔ جن نرپو، جن ہر نرپو تے آیا جی، جنہاں نے نرپو ہری نوں تے آیا ہے، جنہاں نے نرپو واہگرو نوں تے آیا ہے۔ سو کنہاں نے تے آیا؟ جنہاں نے پچھے بھی نرپو نوں تے آیا، جنہاں نے ہن بھی تے آیا، جڑے اگے نوں بھی تے آؤ گے، جڑے من کر کے، جڑے بانی کر کے، شریر کر کے، کرتا پرکھ نرپو نرویر دا جاپ کرن گے۔ جنہاں جنہاں نے نرپو ہون واسطے نرپے واہگرو نوں تے آیا، جن نرپو، جنہاں نے نرپو ہون واسطے کی کیتا؟ جن ہر نرپو تے آیا جی، جنہاں نے نرپو ہون واسطے نرپو دا جاپ جپا۔ کئی کہہ رہے مینوں ڈر لگتا ہے، ڈر ہٹ جاتا ہے مول منتر دا پاٹھ کیتے، اس کر کے نرپو نرویر دا ہی جاپ جپن دا حکم کردے نے۔ تین کا پاؤ سب گواسے، انہوں کا جمن تے مرن دا بھی ڈر گوا دیں، نہ انہوں نے جمن دا ڈر، نہ انہوں نے مرن دا ڈر، انہوں نے ڈرا دی نورتی ہی کر دیتی۔ جن سیویا، جن سیویا میرا ہر جی، اے ہر ہر روپ سماسے، جنہاں نے میرے واہگرو نوں سیونا کیتا ہے، جنہاں نے میرے واہگرو دی سیوا کیتی ہے، وہ کتھے چلے گئے نے؟ وہ کہندے واہگرو دے وچ ہی سما گئے، سیوا کردے کردے کردے، گرو نانک دی سیوا گرو انگد دیو مہاراج نے کیتی، وچ ہی سما گئے، اکو روپ ہو گئے۔ گرو امرداس مہاراج نے کر کے کھائی، اکو روپ ہو گئے۔ بھائی پارو نے کیتی، اکو روپ ہوئے۔ بابا بڈھا جی نے کیتی، اکو روپ ہو گئے۔ جنہاں جنہاں نے بھی سیوا کیتی، بھائی بدھی چند، بدھیا چھینا، گرو کا سینا، نام رنگ میں سدا ہی پینا، رنگ ریٹے گرو کے بیٹے ہو گئے، گرو کے بیٹے بنا لے مہاراج نے اپنے، میرے بیٹے نے۔ ایڈی سیوا کون کر سکتا ہے جنہاں گرو تیغ بہادر صاحب کا سیس ایڈے چار پاسے سخت پہریاں وچوں دلی تو لے کے آنندپور صاحب تک دا پینڈا پیدل طے کرنا، سیس چوڑی چ پا کے لیا، ستکار کرنا۔ تو کئی تھاواں دے اتے وہ گردوارے بنے ہوئے نے امبالے، جویں گردوارہ سیس گنج صاحب، جتھے لیا کے سیس رکھیا جو شہر دے اندر جا کے ہے۔ پھر اس تو بعد نابا صاحب گردوارہ، ایتھے سیس رکھیا۔ اس تو بعد پھر ہولی ہولی جتھے جتھے جا کے پھر مہاراج نوں سچے پاتشاہ نوں خبر ہوئی، تاں کیرتپور صاحب پالکی لے کے آئے، پالکی وچ سیس رکھ کے لے کے گئے۔ ایسے جڑے گرو کے لال نے جنہاں نے سیوا کیتی ستگرو مہاراج سچے پاتشاہ دی، وہ تاں واہگرو دے وچ سما گئے، ستگرو دے وچ ہی سما گئے۔ ਸੇ ਧੰਨ ਸੇ ਧੰਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿੰਨ ਬਲ ਜਾਸੇ। ਉਹ ਪੁਰਸ਼ ਧੰਨ ਨੇ, ਧੰਨ ਤਾਂ ਯੋਗ ਨੇ, ਧੰਨ ਹੈ ਉਹਨਾਂ ਦੀ ਮਾਤਾ, ਧੰਨ ਹੈ ਉਹਨਾਂ ਦੇ ਪਿਤਾ, ਧੰਨ ਹੈ ਉਹਨਾਂ ਦੀ ਕੁੱਲ, ਉਹ ਧੰਨ ਤਾਂ ਯੋਗ ਨੇ। ਅਸੀਂ ਮਨ ਬਾਣੀ ਸਰੀਰ ਕਰਕੇ ਉਹਨਾਂ ਨੂੰ ਕਹਿੰਦੇ ਹਾਂ, ਬਾਹਰੋਂ ਬਾਹਰੋਂ ਨਹੀਂ ਕਹਿੰਦੇ, ਬਾਹਰੋਂ ਕਹੀ ਕਹੀ ਜਾਣਗੇ ਐਵੇਂ ਖਾਮ ਖਾਂ ਦੂਜੇ ਨੂੰ ਧੰਨ ਹੈ ਮੂੰਹ ਨਾਲ ਤਾਂ ਧੰਨ ਕਹਿਣਗੇ, ਅੰਦਰੋਂ ਗਾਲਾਂ ਕੱਢਣਗੇ। ਇਸੇ ਕਰਕੇ ਇਸ ਅੱਖਰ ਨੂੰ ਆਪਾਂ ਗੁਰਦੁਆਰੇ 'ਚ ਵਰਤਦੇ ਹਾਂ, ਮਨ ਬਾਣੀ ਸਰੀਰ ਕਰਕੇ। ਅਸੀਂ ਸਰੀਰ ਕਰਕੇ ਵੀ ਕਹਿੰਦੇ ਹਾਂ, ਅਸੀਂ ਮਨ ਕਰਕੇ ਵੀ ਕਹਿੰਦੇ ਹਾਂ, ਅਸੀਂ ਬਾਣੀ ਕਰਕੇ ਵੀ ਕਹਿੰਦੇ ਹਾਂ। ਕਿਹਨਾਂ ਨੂੰ ਕਹਿੰਦੇ ਹਾਂ ਧੰਨ? ਜਿਨ ਹਰ ਧਿਆਇਆ ਜੀ, ਜਿਨ੍ਹਾਂ ਨੇ ਕਿਹਾ ਸਤਨਾਮ ਸ੍ਰੀ ਵਾਹਿ, ਧੰਨ ਹੈ ਸਾਧ ਸੰਗਤ, ਹੋਰ ਨਹੀਂ ਕੋਈ ਕਹਿੰਦਾ। ਸਾਧ ਸੰਗਤ ਨੂੰ ਇਸੇ ਕਰਕੇ ਧੰਨ ਕਿਹਾ ਹੈ ਕਿਉਂਕਿ ਸਾਧ ਸੰਗਤ ਨੇ ਨਾਮ ਜਪਿਆ। ਜਨ ਨਾਨਕ ਤਿੰਨ ਬਲ ਜਾਸੇ, ਮਹਾਰਾਜ ਕਹਿੰਦੇ ਨੇ ਮੈਂ ਜਨ, ਉਹਨਾਂ ਗੁਰਮੁਖਾਂ ਤੋਂ ਆਪਣੇ ਆਪ ਨੂੰ ਸੇਵਾਦਾਰ ਹੀ ਕਹਿਣਗੇ, ਹਮੇਸ਼ਾ ਸੇਵਕ ਹੀ ਕਹਿਣਗੇ। ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਵਾਂ, ਉਹਨਾਂ ਜਨਾਂ ਤੋਂ, ਰੱਬ ਦੇ ਪਿਆਰਿਆਂ ਤੋਂ। ਤੇਰੀ ਭਗਤ, ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਹੇ ਮਹਾਰਾਜ ਜੀ, ਤੇਰੀ ਭਗਤੀ ਦੇ ਬੇਅੰਤ ਭੰਡਾਰੇ ਭਰੇ ਪਏ ਨੇ, ਤੇਰੀ ਭਗਤੀ ਦੇ ਬੇਅੰਤ ਭੰਡਾਰੇ ਭਰੇ ਪਏ ਨੇ। ਆਪ ਜੀ ਦੀ ਭਗਤੀ ਦੇ ਭੰਡਾਰਿਆਂ ਦਾ ਕੋਈ ਅੰਤ ਨਹੀਂ, ਇੰਨੀ ਭੰਡਾਰ ਭਰੇ ਪਏ ਨੇ, ਉਹ ਮੁੱਕਣ ਵਾਲੇ ਨਹੀਂ। ਜਿਵੇਂ ਬਾਬਾ ਬੁੱਢਾ ਜੀ ਨੇ ਸ਼ੰਕਾ ਕਰ ਲਈ ਸੀ ਕਿ ਤੀਜੇ ਪਾਤਸ਼ਾਹ ਤਾਂ ਬੜੀ ਸ਼ਕਤੀ ਦਿਖਾ ਰਹੇ ਨੇ, ਕਿਤੇ ਇਹਨਾਂ ਦੀ ਸ਼ਕਤੀ ਮੁੱਕੀ ਨਾ ਜਾਵੇ, ਹੋ ਜਾਂਦਾ ਕਦੇ ਕਦੇ ਮਨ 'ਚ ਸ਼ੰਕਾ, ਉਹ ਕਾਹਦੇ ਲਈ? ਸਾਨੂੰ ਸਿੱਖਿਆ ਦੇਣ ਲਈ। ਉਦੋਂ ਮਹਾਰਾਜ ਨੇ ਕਿਹਾ ਸੀ, ਇਹੋ ਧਨ ਅਖੁੱਟ ਨਾ ਨਖੁੱਟੈ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ। ਪਿੱਛੇ ਵੀ ਭੰਡਾਰੇ ਭਰੇ ਹੋਏ ਸੀ, ਹੁਣ ਵੀ ਭੰਡਾਰੇ ਓਨੇ ਹੀ ਨੇ, ਅੱਗੇ ਨੂੰ ਵੀ ਓਨੇ ਹੀ ਰਹਿਣਗੇ। ਜਿੰਨਾ ਮਰਜ਼ੀ ਕੋਈ ਭੰਡਾਰਿਆਂ ਨੂੰ ਵਰਤੇ, ਜਿਵੇਂ ਚਿੜੀ ਸਮੁੰਦਰ 'ਚੋਂ ਚੁੰਝਾ ਭਰ ਭਰ ਲਈ ਜਾਵੇ, ਸਮੁੰਦਰ ਮੁੱਕਣ ਨਹੀਂ ਲੱਗਿਆ। ਤਾਂ ਇਸੇ ਪ੍ਰਕਾਰ ਮਹਾਰਾਜ ਆਪ ਦੀ ਭਗਤੀ ਦੀ ਪ੍ਰਾਪਤੀ ਕਰਨ ਵਾਲੇ ਜਿਹੜੇ ਮਹਾਤਮਾ ਨੇ, ਉਹਨਾਂ ਦੇ ਅੰਤਹਿਕਰਨ ਰੂਪ, ਹਿਰਦਿਆਂ ਰੂਪ ਭੰਡਾਰੇ ਵੀ ਭਰੇ ਪਏ ਨੇ। ਜਿਹੜਾ ਭੰਡਾਰਾ ਕੋਈ ਵੀ ਹੈ, ਜਦੋਂ ਕੋਈ ਚੀਜ਼ ਸਮੁੰਦਰ ਨਾਲ ਹੀ ਰਲ ਜਾਵੇ, ਅਥਵਾ ਜੇ ਸਮੁੰਦਰ ਦੇ ਇੱਕ ਪਾਸੇ ਬਹੁਤ ਡੂੰਘਾ ਟੋਆ ਪੱਟ ਕੇ ਬੜਾ ਵੱਡਾ ਉਹਦੇ ਵਿੱਚ ਨੂੰ ਸਮੁੰਦਰ ਦਾ ਪਾਣੀ ਛੱਡ ਦੇ, ਉਹ ਵੀ ਉਵੇਂ ਭਰ ਜਾਣਾ, ਉਹ ਵੀ ਭੰਡਾਰਾ ਬਣ ਗਿਆ ਨਾ। ਇਸੇ ਤਰ੍ਹਾਂ ਜਿਹੜੇ ਮਹਾਤਮਾ ਜਨ, ਜਿਹੜੇ ਗੁਰਮੁਖ ਪਿਆਰੇ ਗੁਰੂ ਗ੍ਰੰਥ ਸਾਹਿਬ ਰੂਪੀ ਸਮੁੰਦਰ ਨਾਲ ਜੁੜੇ ਨੇ, ਉਹਨਾਂ ਦੇ ਭੰਡਾਰੇ ਵੀ ਭਰ ਦਿੱਤੇ ਨਾਲ ਹੀ। ਉਹਨਾਂ ਦੇ ਹਿਰਦੇ ਰੂਪ ਭੰਡਾਰੇ ਸ਼ੁਭ ਗੁਣਾਂ ਨਾਲ, ਉਹਨਾਂ ਦੇ ਹਿਰਦੇ ਰੂਪ ਭੰਡਾਰੇ ਨਾਮ ਦੇ ਖਜ਼ਾਨਿਆਂ ਨਾਲ ਭਰੇ ਗਏ। ਉਹਨਾਂ ਕੋਲੋਂ ਵੀ ਉਹ ਚੀਜ਼ ਇੱਕੋ ਹੀ ਬਣ ਜਾਂਦੇ ਨੇ। ਜਿਉਂ ਜਲ ਮੈਂ ਜਲ ਆਏ ਖਟਾਨਾ, ਜਿਵੇਂ ਪਾਣੀ ਵਿੱਚ ਪਾਣੀ ਆ ਕੇ ਮਿਲ ਜਾਂਦਾ ਹੈ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋ, ਤੇਰੇ ਭਗਤ ਸਲਾਹਨ ਤੁਝੇ ਹਰ ਅਨਕ ਅਨੇਕ ਅਨੰਤਾ। ਇਹ ਮਹਾਰਾਜ ਜੀ ਜਿਹੜੇ ਤੁਹਾਡੇ ਭਗਤ ਨੇ ਨਾ, ਆਪ ਨੂੰ ਸਲਾਹੁੰਦੇ ਨੇ। ਜਿਹੜੇ ਆਪ ਜੀ ਦੇ ਭਗਤ ਨੇ ਉਹ ਕਿਹਨੂੰ ਸਲਾਹੁੰਦੇ ਨੇ? ਆਪ ਜੀ ਨੂੰ, ਮਨ ਕਰਕੇ, ਸਰੀਰ ਕਰਕੇ, ਬਾਣੀ ਕਰਕੇ ਹਮੇਸ਼ਾ ਸਲਾਹੁੰਦੇ ਨੇ। ਪਿੱਛੇ ਵੀ ਤੁਹਾਡੇ ਭਗਤ ਆਪ ਨੂੰ ਸਲਾਹੁੰਦੇ ਸਨ, ਹੁਣ ਵੀ ਆਪ ਦੇ ਭਗਤ ਆਪ ਨੂੰ ਸਲਾਹੁੰਦੇ ਨੇ, ਅੱਗੇ ਨੂੰ ਵੀ ਆਪ ਦੇ ਭਗਤ ਸਲਾਹੁਣਗੇ। ਨਿੰਦਕਾਂ ਨੇ ਤਾਂ ਨਿੰਦਾ ਕਰੀ ਜਾਣੀ, ਭਗਤਾਂ ਦਾ ਕੰਮ ਹੈ ਜਦੋਂ ਜਦੋਂ ਵੀ ਭਗਤ ਹੋਏ ਉਹਨਾਂ ਨੇ ਪਰਮੇਸ਼ਰ ਦੀ ਸਿਫਤ ਸਲਾਹ ਕਰਨੀ। ਸੋ ਆਪ ਜੀ ਦੇ ਜੋ ਭਗਤ ਨੇ, ਸੋ ਜੋ ਤੁਹਾਡੇ ਗੁਣਾਂ ਦੇ ਉਚਾਰਨ ਵਾਲੇ, ਉਹ ਭਗਤ ਆਪ ਜੀ ਨੂੰ ਸਲਾਹੁੰਦੇ ਨੇ, ਹੇ ਮਹਾਰਾਜ ਤੁਸੀਂ ਬੇਅੰਤ ਹੋ, ਤੁਹਾਡੇ ਗੁਣ ਵੀ ਅਨੇਕ ਨੇ, ਗੁਣਾਂ ਦੇ ਉਚਾਰਨ ਵਾਲੇ ਪੁਰਸ਼ ਵੀ ਅਨੇਕਾਂ ਨੇ। ਤੇਰੇ ਅਨਕ ਕਰੇ ਹਰ ਪੂਜਾ ਜੀ, ਹੇ ਮਹਾਰਾਜ ਜੀ ਤੁਹਾਡੀ ਐਸੀ ਪੂਜਾ ਅਨੇਕਾਂ ਪੁਰਸ਼ ਕਰਦੇ ਨੇ। ਕਿੰਨੇ ਕਰਦੇ ਨੇ? ਕਹਿੰਦੇ ਅਨੇਕਾਂ ਹੀ ਪੁਰਸ਼ ਕਰ ਰਹੇ ਨੇ। ਦੁਬਾਰਾ ਫਿਰ ਕਹਿੰਦੇ ਨੇ, ਸਾਰਿਆਂ ਸਮਿਆਂ ਵਿੱਚ ਤੁਹਾਡੀ ਪੂਜਾ ਹੈ, ਪਿੱਛੇ ਵੀ, ਹੁਣ ਵੀ, ਅੱਗੇ ਨੂੰ ਵੀ, ਹਰ ਸਮੇਂ ਵਿੱਚ ਤੁਹਾਡੀ ਪੂਜਾ ਹਰੇਕ ਨੇ ਕੀਤੀ। ਫਿਰ ਤੁਹਾਡੀ ਪੂਜਾ ਅਨੇਕ ਪ੍ਰਕਾਰ ਦੀ ਹੈ, ਔਰ ਤੁਹਾਡੀ ਪੂਜਾ ਦੇ ਕਰਨ ਵਾਲੇ ਪੁਰਸ਼ ਵੀ ਅਨੇਕ ਪ੍ਰਕਾਰ ਦੇ ਨੇ। ਜੋ ਅਨੇਕ ਪ੍ਰਕਾਰ ਦੀ ਪੂਜਾ ਹੈ ਤੇਰੀ ਪ੍ਰਾਪਤੀ ਦੇ ਕਰਨ ਵਾਲੀ, ਉਸ ਪੂਜਾ ਨੂੰ ਅਨੇਕਾਂ ਪੁਰਸ਼ ਕਰ ਰਹੇ ਨੇ। ਤਪ ਤਪ ਹੈ ਜਪ ਹੈ ਬੇਅੰਤਾ, ਬੇਅੰਤ ਹੀ ਪੁਰਸ਼ ਤਪ ਨੂੰ ਤਪਦੇ ਨੇ ਅਤੇ ਗੁਣਾਂ ਨੂੰ ਜਪਦੇ ਨੇ, ਤੁਹਾਡੇ ਗੁਣਾਂ ਨੂੰ ਹਮੇਸ਼ਾ ਯਾਦ ਕਰਦੇ ਨੇ। ਪੂਜ ਅਪਾਰ ਬੇਅੰਤ ਸਵਾਮੀ, ਕੌਣ ਜਾਣੇ ਗੁਣ ਤੇਰੇ। ਵਾਹਿਗੁਰੂ ਵਾਹਿਗੁਰੂ ਕਰਕੇ, ਕੋਈ ਮੂਲ ਮੰਤਰ ਦੁਆਰਾ, ਕੋਈ ਗੋਬਿੰਦੇ ਮੁਕੰਦੇ ਦੁਆਰਾ, ਕੋਈ ਜਾਪ ਸਾਹਿਬ ਦਾ ਹੀ ਪਾਠ ਕਰਕੇ ਸਾਰੇ ਜਾਣੇ ਆਪ ਜੀ ਦੇ ਗੁਣਾਂ ਨੂੰ ਗਾਉਂਦੇ ਹਨ। ਕੋਈ ਸਾਖੀਆਂ ਰਾਹੀਂ ਗਾਈ ਜਾ ਰਿਹਾ ਤੁਹਾਡੇ ਗੁਣਾਂ ਨੂੰ, ਜਿਹਨੂੰ ਜਿੰਨਾ ਕੁ ਆਉਂਦਾ, ਜਿਹਨਾਂ ਨੂੰ ਬਿਲਕੁਲ ਕੁਛ ਵੀ ਨਹੀਂ ਆਉਂਦਾ, ਉਹ ਬੇਅੰਤ 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 ਕਰਕੇ ਹੀ ਗਾਈ ਜਾ ਰਹੇ। ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸ਼ਾਸਤ ਜੀ। ਇਹ ਮਹਾਰਾਜ ਜੀ, ਸਿਮਰਤੀਆਂ ਆਦਿਕ ਗ੍ਰੰਥ ਵੀ ਤੇਰੇ ਅਨੇਕਾਂ ਨੇ, ਤੇਰੇ ਸ਼ਾਸਤਰ ਵੀ ਅਨੇਕਾਂ ਨੇ, ਅਤੇ ਪੜ੍ਹਨ ਵਾਲੇ ਪੁਰਸ਼ ਵੀ ਬਹੁਤ ਨੇ ਉਹਨਾਂ ਨੂੰ। ਕਰ ਕਿਰਿਆ ਖੱਟ ਕਰਮ ਕਰੰਤਾ, ਕਰੰਤਾ ਹੋ ਕੇ ਕਰਨ ਵਾਲਾ ਹੋ ਕੇ, ਖੱਟ ਦਾ ਭਾਵ ਹੈ ਛੇ, ਛੇ ਪ੍ਰਕਾਰ ਦੇ ਕਰਮਾਂ ਦੀ ਕਿਰਿਆ ਨੂੰ ਕਰਦੇ ਨੇ। ਛੇ ਪ੍ਰਕਾਰ ਦੀ ਕਿਰਿਆ ਜਿਹੜੀ ਆਪਾਂ ਹਰ ਵਾਰੀ ਸ਼ਰਵਣ ਕਰਦੇ ਹਾਂ, ਸੰਧਿਆ, ਫਿਰ ਇਸ਼ਨਾਨ ਕਰਨਾ, ਜਪ ਕਰਨਾ, ਹੋਮ ਕਰਨਾ, ਅਤਿਥੀ ਪੂਜਾ, ਦੇਵ ਅਰਚਾ, ਅਥਵਾ ਵਿੱਦਿਆ ਲੈਣੀ ਅਤੇ ਦੇਣੀ, ਜੱਗ ਕਰਨਾ ਅਤੇ ਕਰਾਉਣਾ, ਦਾਨ ਦੇਣਾ ਅਤੇ ਲੈਣਾ, ਵੇਦ ਅਭਿਆਸ, ਤਪ, ਗਿਆਨ, ਇੰਦਰੀ ਜਿੱਤ, ਹਿੰਸਾ ਅਤੇ ਗੁਰ ਸੇਵਾ, ਇਹ ਜਿਹੜਾ ਨਾ ਖੱਟ ਕਰਮਾਂ ਨੂੰ ਕਰਨ ਵਾਲੇ ਉਹ ਕਰ ਰਹੇ ਨੇ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵ ਹੈ ਮੇਰੇ ਹਰ ਭਗਵੰਤਾ। ਤਾਂ ਹੁਣ ਸਤਿਗੁਰੂ ਮਹਾਰਾਜ ਕਥਨ ਕਰਦੇ ਨੇ, ਉਹ ਭਗਤ ਭਲੇ ਨੇ, ਉਹ ਭਗਤ ਭਲੇ ਨੇ, ਉਹ ਭਗਤ ਪਿੱਛੇ ਵੀ ਭਲੇ ਸੀ, ਹੁਣ ਵੀ ਭਲੇ ਨੇ, ਅੱਗੇ ਨੂੰ ਵੀ ਭਲੇ ਹੋਣਗੇ। ਤੋ ਕਿਹੜੇ ਜੀ? ਕਹਿੰਦੇ ਉਹ ਭਗਤ ਭਗਤੀ ਦੇ ਕਰਨ ਵਾਲੇ। ਸੇ ਤੋਂ ਭਾਵ ਤਿੰਨਾਂ ਲੋਕਾਂ ਵਿੱਚੋਂ ਭਗਤ ਭਲੇ ਨੇ, ਜੋ ਮੇਰੇ ਹਰੀ ਭਗਵੰਤ ਨੂੰ ਭਾਵ ਹੈ, ਭਾਉਂਦੇ ਨੇ, ਚੰਗੇ ਲੱਗਦੇ ਨੇ, ਜਿਹੜੇ ਮੇਰੇ ਵਾਹਿਗੁਰੂ ਨੂੰ ਭਾ ਗਏ ਨੇ, ਸੱਚੇ ਪਾਤਸ਼ਾਹ ਦੀ ਕਿਰਪਾ ਹੋ ਗਈ ਜਿਹਨਾਂ ਦੇ ਉੱਤੇ, ਉਹ ਭਗਤ ਹੀ ਸਾਰਿਆਂ ਨਾਲੋਂ ਸ਼੍ਰੋਮਣੀ ਗਿਣੇ ਗਏ ਨੇ।